गुरु रूप प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी ने एक अमोलक लिखत लिखी है जिसका सिरलेख है टिक्के दीवार ते भाई लद्दा परोपकारी। इस विच ये दर्शाया गया है कि टिक्के दीवार कदों उचारी गई ते उस तो पहले जिन्होंने ये वार उचारी सता ते बलवंडा उन्हां दी साखी का विस्थार है कि किवें होमें एक गुणी जना नूं भी गुरु तो बेमुख कर देंदा है ते परोपकार या गुरसिखी कह लो कितनी महान है। किवें इस सच्ची सेवा ते सतगुरु पसीदे हैं पर इस सेवा करनी कितनी कठिन है इसका पूरा विस्थार इस साखी अते इस लिखत विच आओ प्यार नाल सरवण करन दी कोशिश करिए जी। एक ओंकार सतगुर प्रसाद टिक्के दीवार ते भाई लद्दा परोपकारी। गरीब गुजारे तो घट आमदन भी एक भारी दुख है, दारद देख सब को हसै ऐसी दशा हमारी। जो निर्धन सरधन के जाए आगे बैठा पीठ फिराए, हर समय गरीब होंदे आए हन ते उसे तरह दे दुखां दियां पोथियां फुलदियां आईयां हन जिस तरह दियां अज फुलदियां हन। जोरावर ते चतुर लोग कुछ होर तरह हाथ पैर मारदे हन पर कई लोग अकलां ते चतुराइयां दे हुंदियां भी कई वेर कंगलताई दे हाथों छुट नहीं सके। गुणी जन अक्सर भुखे रहे ते दरिद्र दे हाथों दुख पाउंदे रहे ते मूर्खां ने राज कमाए ते अमीरियां भोगियां। रोजी दा खुले मिलना या तंगी नाल मिलना ये किसी होर ही कारण ते कई वेर हुंदा है पर कई वेर कईयां दे दुखी रहण विच कोई भेद भी हुंदा है। जे उन्हां नूं गरीबी तो उचियाई मिल भी गई है तो पता लग गया है कि इन्हां दे गरीब रहण विच कोई चंगियाई सी, उन्हां विच कोई अवगुण सी जो अमीरी दी आया लुकवियां थाव तो प्रगट हो आया है ते दुख दा कारण बन गया है। इस एक तरह दे हालत नूं सिख इतिहास विच एक बीती वार्ता विच वेख के आओ कुछ सिख्या प्राप्त करिए। डूम जाति विच बलवण ते सत्ता नामे दो भरा अपनी गायन विद्या विच चंगे गुणी होए हन पर गुणवान होंदिया भी दोवें अत कंगाल सन। डूमा दा उंजी कदर घट हुंदा है, लोग कुछ सत्कार नाल नहीं वेखदे, माहौल या विवाहां विच सिठणियां सुनन या होर सेवा लैण विच एक छोटे वतीसरां जां लागियां विच गिणे जांदे हन। मर्दाना भी डूम ही सी पर ओ तां पारस नूं छो के भाई हो गया सी ते डूम दी थां नवें नाम रबाबी नाल याद कीता जांदा सी। रबाबी एक गुणवान खिताब सी जिस विच आदर सी, ए नाम रबाब वजावण करके मिलदा सी। रबाब ओ सास सी जो श्री गुरु नानक देव जी ने आप व्योंतिया ते तैयार करवाया सी। गुणी जना विच अजे तक प्रसिद्ध है कि ए साज नानक शाह फकीर नू अर्श तो उतरिया सी। अजकल दे रबाबियां दे रबाब नालों ए साज वखरा सी जिस विच छे सिरे दियां तारां उत्ते वजंतरी काम करदा सी। उस दी व्योंत अते वजना कुछ सरोदे नाल मिलदा जुलदा सी अते ए साज ऐसा सुरीला हुंदा सी कि सारंगी की चीज़ है। सुनीदा है कि रियासत रामपुर विखे इस साज दे नमूने अजे भी मिलदे हैं। गुरु नानक देव जी दी संगत ते सत्संग तो किरतारथ अते मन विच साज रबाब दे वजावण और उस वजावण विच प्यारे वाहिगुरु जी दी कीर्ति ते महिमा कायम करन करके मर्दाना भाई पद ते पहुंचा ते जो पहले पहल निंदकां तो कुराइए दा डूम सदा के तिरकारिया गया सी ज्ञात गे अवस्था नूं प्राप्त होया ते अंतले दास संस्कार उस जोत निरंजनी पासों प्राप्त होयोस कि जिस दे हाथां दी छो विच जीवन पद वसदा सी। इसे डूम जाति विचों बलवंड ते सत्ता चंगे गुणी होए ए सारंगी दे वजंतरी ते टप्पे दी गवाई तो छुट ਤ੍ਰਿਪਦ ਦੀ ਗਵਾਈ ਦੇ ਵੀ ਚੰਗੇ ਉਸਤਾਦ ਸਨ, ਪਰ ਸ਼ੋਕ ਇਹ ਰਿਹਾ ਕਿ ਕਦਰ ਕਿਤੇ ਨਾ ਹੋਈ। ਉਹੀ ਡੂਮਪਨੇ ਦੇ ਨਾਂ ਹੇਠ ਲਾਂਘੀਪਣਾ ਪ੍ਰਾਪਤ ਰਿਹਾ ਅਤੇ ਗੁਜ਼ਰਾਨ ਵਿੱਚ ਤੰਗੀ ਰਹੀ। ਪਰਿਵਾਰ ਕੁਛ ਵੱਧ ਤੁਰਿਆ ਅਤੇ ਆਮਦਨ ਨੇ ਵਾਅਦਾ ਨਾ ਕੀਤਾ। ਸਿੱਟਾ ਇਹ ਹੋਇਆ ਕਿ ਤੰਗੀ ਹੋਰ ਵੱਧ ਗਈ। ਹੁਣ ਬਲਵੰਤ ਤਾਂ ਘਬਰਾ ਕੇ ਦੇਸ ਚੋਰੀ ਪਰਦੇਸ ਭਿੱਖਿਆ ਦੇ ਖਿਆਲ ਅਤੇ ਆਪਣੀ ਕਿਸਮਤ ਦੀ ਪ੍ਰੀਖਿਆ ਕਰਨ ਅਤੇ ਗੁਣਾਂ ਦੀ ਕਦਰ ਵਿੱਥ 'ਤੇ ਜਾ ਕੇ ਪਵਾਉਣ ਦਾ ਪਰਤਾਵਾ ਕਰਨ ਲਈ ਤੁਰ ਪਿਆ। ਉਸ ਦੇ ਮਗਰੋਂ ਸੱਤੇ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰੇ ਆਸਰਾ ਲੱਜਾ। ਇਸ ਨੇ ਸ੍ਰੀ ਗੁਰੂ ਜੀ ਦੇ ਦਰਸ਼ਨ ਤੋਂ ਸੁੱਖ ਪਾਇਆ ਅਤੇ ਉਹਨਾਂ ਦੀ ਆਗਿਆ ਵਿੱਚ ਆਪਣੇ ਗੁਣ ਨੂੰ ਵਾਹਿਗੁਰੂ ਦੇ ਜਸ ਵਿੱਚ ਵਰਤਿਆ। ਮਨ ਨੂੰ ਹੋਸ਼ ਆਈ, ਘਬਰਾ ਹਟਿਆ, ਪ੍ਰਸ਼ਾਦੇ ਖੁੱਲ੍ਹੇ ਮਿਲਣ ਲੱਗੇ, ਗੁਜ਼ਰਾਨ ਚੰਗੀ ਸੁਖਦੀ ਹੋ ਗਈ ਅਤੇ ਉਹ ਦੁੱਖ ਦਰਿੱਦਰ ਦੂਰ ਹੋ ਗਿਆ ਜਿਸ ਨੇ ਚਾਰ ਚੁਫੇਰੇ ਤੋਂ ਸ਼ੇਰ ਵਾਂਗੂ ਮੂੰਹ ਪਾੜ ਪਾੜ ਕੇ ਡਰਾਉਣਾ ਸ਼ੁਰੂ ਕਰ ਰੱਖਿਆ ਸੀ। ਸਮਾਂ ਬੀਤ ਗਿਆ। ਬਲਵੰਤ ਦੂਰ ਤੱਕ ਫਿਰ ਆਇਆ ਪਰ ਗੁਣ ਦਾ ਗਾਹਕ ਨਾ ਮਿਲਿਆ ਔਰ ਖੂਬੀ ਦੀ ਕਦਰ ਨਾ ਪਈ। ਜਦ ਪਰਦੇਸ ਝਾਕ ਅਤੇ ਦੁੱਖਾਂ ਸੁੱਖਾਂ ਦੇ ਮੂੰਹ ਜਿੰਦੜੀ ਪਾ ਕੇ ਵੀ ਧਨ ਨਾ ਲੱਭਾ ਤਾਂ ਘਰ ਦੀ ਮਮਤਾ ਬਲਵੰਤ ਨੂੰ ਫਿਰ ਮੋੜ ਲਿਆਈ। ਹੁਣ ਅੱਗੇ ਆ ਕੇ ਪਾਸਾ ਪਰਤਿਆ ਡਿੱਠਾ, ਦਿਲ ਖੁਸ਼ ਹੋਇਆ। ਭਰਾ ਦੇ ਸੁਖੀ ਜੀਵਨ ਦਾ ਕਾਰਨ ਖੋਜਦਿਆਂ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬਿਰਾਜ ਰਹੇ ਨਾਨਕ ਰੂਪ ਗੁਰੂ ਅਰਜਨ ਦੇਵ ਜੀ ਦੀ ਚਰਨ ਸ਼ਰਨ ਗਿਆ ਮਨ ਅਤੇ ਸਰੀਰ ਦੇ ਦਰਿੱਦਰ ਦੂਰ ਹੋ ਗਏ ਹਨ। ਸਰੀਰ ਦੀਆਂ ਲੋੜਾਂ ਪੂਰੀਆਂ ਹੋਣ ਵਿੱਚ ਤੋਟ ਨਹੀਂ ਰਹੀ ਅਤੇ ਮਨ ਨੂੰ ਲੋੜਾਂ ਤੋਂ ਵਧੀਕ ਤੜਫਣ ਦੀ ਬਾਣ ਨਹੀਂ ਰਹੀ। ਪਰ ਬਲਵੰਡ ਅਜੇ ਆਪਣੀ ਰਾਗ ਵਿਦਿਆ ਅਤੇ ਪਣਤਾਈ ਦੇ ਘੁਮੰਡ ਵਿੱਚ ਸੀ। ਡੂਮ ਹੋ ਕੇ ਜਿਸ ਨੂੰ ਕਥਾ ਵਾਰਤਾ ਅਤੇ ਗ੍ਰੰਥਾਂ ਦੀ ਸੂਝ ਹੋ ਗਈ ਉਹ ਅਜੇ ਅਸਲੀ ਸਤਸੰਗ ਨੂੰ ਕੀ ਜਾਣ ਸਕਦਾ ਸੀ। ਹਾਂ, ਆਪਣੀ ਲੋੜ ਨੇ ਦੁਖੀ ਕਰ ਰੱਖਿਆ ਸੀ। ਇਸ ਦੁੱਖ ਨਿਵਿਰਤੀ ਲਈ ਭਰਾ ਦੇ ਨਾਲ ਭਰਾ ਦੇ ਦਾਤਾ ਜੀ ਦੇ ਦੁਆਰੇ ਜਾਣ ਦੀ ਠਾਣ ਲਈ। ਘਰ ਅਤੇ ਬਾਹਰ ਦੇਸ਼ ਅਤੇ ਪ੍ਰਦੇਸ਼ ਗੁਣ ਦੀ ਕਦਰ ਤਾਂ ਜੋ ਪੈ ਚੁੱਕੀ ਸੀ ਇਸ ਗੱਲ ਨੂੰ ਜਾਣਦਾ ਹੀ ਸੀ, ਪਰ ਕਿਸਮਤ ਦੇ ਮੱਥੇ ਮੜਦਾ ਸੀ। ਆਪਣੀ ਚਤਰਾਈ 'ਤੇ ਕੁਛ ਲੁਕਵਾਂ ਭਰੋਸਾ ਸੀ। ਹੁਣ ਗੁਰੂ ਕੇ ਦੁਆਰੇ ਆਇਆ ਪਰ ਖਾਲੀ ਹੱਥ ਨਹੀਂ। ਬ੍ਰਿਜ ਭਾਸ਼ਾ ਵਿੱਚ ਇੱਕ ਕਵਿਤ ਬਣਾ ਕੇ ਲਿਆਇਆ ਅਤੇ ਗੁਰੂ ਜੀ ਦੀ ਮਹਿਮਾ ਆਪਣੀ ਲੋੜ ਦੇ ਪੂਰਤ ਕਰਨ ਦੀ ਸਮਰੱਥਾਈ ਦੇ ਅਲੰਕਾਰ ਵਿੱਚ ਗੁੰਦ ਕੇ ਪੇਸ਼ ਕਰਨ ਲਈ ਲਿਆਇਆ ਅਤੇ ਸ੍ਰੀ ਗੁਰੂ ਜੀ ਦੇ ਹਜ਼ੂਰ ਇਉਂ ਉਚਾਰਿਆ। ਆਇਓ ਨਿਜ ਦੁਆਰੇ ਦਇਆ ਕਲਪਤਰ ਥਾਰੇ, ਭਾਰੇ ਬਿਰਧ ਬਿਲੰਦ ਦੀਨ ਦਰਦ ਬਿਦਾਰੇ ਹੋ, ਦਰੋਪਦੀ ਉਧਾਰੀ ਗਜਗ੍ਰਾਹ ਤੋਂ ਉਬਾਰੀ ਪੀਰ, ਰਾਕਸ਼ਨ ਮਾਰੀ ਵੈਰੀ ਦੇਵਨ ਨਿਹਾਰੇ ਹੋ, ਪ੍ਰਹਿਲਾਦ ਦਖ ਲੋਚਨ ਬਿਲੋਚਨ ਸੁਪੁੰਡਰੀਕ ਪੇਂਚ, ਬਾਲਮੀਕ ਜਸ ਮੋਦ ਕੀ ਓ ਚਾਰੋ ਹੋ, ਗਨ ਕਾ ਗਿਨੀ ਹੈ ਕੌਣ ਤੀਰਥ ਪਰਸ ਆਈ, ਜੈਸੇ ਇਹ ਉਧਾਰੇ ਤੈਸੇ ਮੋਹੇ ਕੋ ਉਧਾਰੋ ਹੋ। ਸ੍ਰੀ ਗੁਰੂ ਜੀ ਨੇ ਆਖਿਆ, ਹੇ ਬਲਵੰਡ ਵਾਹਿਗੁਰੂ ਦਾ ਕੀਰਤਨ ਕਰ, ਤੇਰੇ ਦੁੱਖ ਦੂਰ ਹੋਣਗੇ। ਸ੍ਰੀ ਗੁਰੂ ਜੀ ਦੀ ਆਗਿਆ ਪਾ ਕੇ ਬਲਵੰਡ ਨੇ ਸਿਰ ਨਿਵਾਇਆ। ਸਤਿਗੁਰੂ ਜੀ ਨੇ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕਰ ਦਿੱਤਾ ਅਤੇ ਬਲਵੰਡ ਆਪਣੇ ਭਰਾ ਸਤੇ ਦੇ ਨਾਲ ਰਲ ਕੇ ਦੀਵਾਨ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਲੱਗਾ। ਗੁਣੀ ਤਾਂ ਸੀ ਹੀ, ਗੱਲਾਂ ਵੀ ਚੰਗਾ ਸੀ, ਬਾਣੀ ਦਾ ਕੀਰਤਨ ਬਹੁਤ ਸੋਹਣਾ ਕਰੇ। ਸ੍ਰੀ ਪੰਚਮ ਗੁਰੂ ਜੀ ਆਪ ਬੜੇ ਪ੍ਰਬੀਨ ਗਵਈਏ ਅਤੇ ਬੀਨਕਾਰ ਸੇ। ਸਰੰਦੇ ਦਾ ਸਾਜ਼ ਸ੍ਰੀ ਗੁਰੂ ਜੀ ਨੇ ਆਪ ਵਿਉਂਤਿਆ ਅਤੇ ਬਣਾਇਆ ਸੀ। ਦੀਵਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਣਾਇਆ ਰਬਾਬ ਅਤੇ ਪੰਚਮ ਗੁਰੂ ਜੀ ਦਾ ਸਰੰਦਾ ਅਤੇ ਜੋੜੀ ਵਜਿਆ ਕਰਦੀ ਸੀ। ਬਲਵੰਡ ਨੇ ਸਰੰਦੇ ਨੂੰ ਇਸ ਸੁੰਦਰਤਾ ਨਾਲ ਵਜਾਇਆ ਕਿ ਗੁਰੂ ਜੀ ਪ੍ਰਸੰਨ ਹੋ ਗਏ। ਇਸ ਦੀ ਪੰਡਤਾਈ, ਸੰਗੀਤ ਵਿੱਚ ਪ੍ਰਬੀਨਤਾ ਅਤੇ ਮਿੱਠੀ ਸੁਰ ਉੱਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਬਲਵੰਡ ਨੂੰ ਰਾਏ ਦਾ ਖਿਤਾਬ ਦਿੱਤਾ ਅਤੇ ਅੱਗੋਂ ਤੋਂ ਬਲਵੰਡ ਰਾਏ ਕਰਕੇ ਸਦੀਣ ਲੱਗਾ। ਸ੍ਰੀ ਗੁਰੂ ਜੀ ਦੇ ਪਿਆਰ ਅਤੇ ਕਿਰਪਾ ਦੇ ਕਾਰਨ ਸੰਗਤਾਂ ਵਿੱਚ ਜਸ ਹੋਣ ਲੱਗ ਪਿਆ। ਜੋ ਸਿੱਖ ਪ੍ਰੇਮੀ ਆਵੇ ਜਾਂ ਦੇਖੇ ਕਿ ਇਹਨਾਂ ਦੇ ਕੀਤੇ ਕੀਰਤਨ ਪਰ ਸ੍ਰੀ ਗੁਰੂ ਜੀ ਆਪ ਪ੍ਰਸੰਨ ਹਨ ਤਾਂ ਉਹਨਾਂ ਦੀ ਕਦਰ ਕਰੇ। ਇਹ ਗੁਣ ਦੀ ਕਦਰ ਦੇ ਰਸ ਦੀ ਤਾਂ ਭੁੱਖ ਸੀ ਹੀ ਅਤੇ ਪਦਾਰਥ ਦਾ ਪਿਆਰ ਅੰਦਰ ਹੈਗਾ ਹੀ ਸੀ। ਹੁਣ ਦੋਵੇਂ ਚੀਜ਼ਾਂ ਖੁੱਲੀਆਂ ਮਿਲੀਆਂ ਪਰ ਮਿਲ ਕੇ ਰੰਗ ਸ਼ੁਕਰ ਦਾ ਨਾਂ ਲਿਆਈਆਂ। ਆਪਣੇ ਗੁਣ ਦੀ ਹਉਂ ਮੋਟੀ ਹੋਣ ਲੱਗੀ। ਮੋਟੀ ਹੁੰਦੀ ਹੁੰਦੀ ਇੱਥੋਂ ਤਾਂ ਹੀ ਅਪੜ ਪਈ ਕਿ ਦੀਵਾਨ ਦੀ ਸਾਰੀ ਰੌਣਕ ਸਾਡੇ ਸੰਗੀਤ ਕਰਕੇ ਹੈ ਦੇ ਖਿਆਲ ਉਪਜਣ ਲੱਗ ਪਏ। ਅਤੇ ਫਿਰ ਇਸ ਤੋਂ ਹੋਰ ਵਸੀ ਜੀਵ ਵਿੱਚ ਸਮਾਉਣ ਲੱਗ ਗਿਆ ਕਿ ਸ੍ਰੀ ਗੁਰੂ ਜੀ ਦੇ ਪ੍ਰਤਾਪ ਦਾ ਕਾਰਨ ਅਸੀਂ ਹਾਂ। ਜੇ ਅਸੀਂ ਐਸਾ ਦੈਵ ਰਾਗ ਨਾ ਕਰੀਏ ਤਾਂ ਲੋਕ ਇਤਨੇ ਮੋਹਿਤ ਹੋ ਕੇ ਗੁਰੂ ਦੁਆਰੇ ਕਿਕੋਂ ਟੁਰਾਵਣ ਅਤੇ ਐਡੇ ਮੰਦਰ ਬੌਲੀਆਂ ਨਗਰ ਅਤੇ ਸ਼ਹਿਰ ਕਿਕੋਂ ਵਸਦੇ ਜਾਣ। ਪਰ ਇਹ ਅੱਗ ਅੰਦਰ ਰਹੀ, ਸੰਗਤ ਵਿੱਚ ਪ੍ਰਗਟ ਨਹੀਂ ਹੋਈ। ਸੁਲਗੇ ਸੋ ਪੱਖੇ, ਭਖੇ ਸੋ ਬਲੇ, ਬਲੇ ਸੋ ਸੜੇ। ਸੋਈ ਗੱਲ ਹੋਈ, ਭੈਣ ਦਾ ਵਿਆਹ ਆ ਗਿਆ। ਦੋਹਾਂ ਭਰਾਵਾਂ ਦੇ ਜੀਵ ਵਿੱਚ ਸਮਾਈ ਕੇ ਵਿਆਹ ਉਹ ਕਰਾਈਏ ਜੋ ਇੱਕੋ ਵੇਰ ਧਾਕ ਪੈ ਜਾਵੇ ਅਤੇ ਪਦਾਰਥ ਇੰਨਾ ਖਰਚ ਕਰੀਏ ਕਿ ਡੂਮ ਪਾਣੇ ਦਾ ਕਲੰਕ ਦੂਰ ਹੋ ਕੇ ਅਸੀਂ ਸਾਊਆਂ ਵਿੱਚ ਗਿਣੇ ਜਾਵੀਏ। ਸੋ ਇੱਕ ਦਿਨ ਆਪ ਨੇ ਸਤਿਗੁਰਾਂ ਨੂੰ ਕਿਹਾ ਕਿ ਹੇ ਸਤਿਗੁਰੂ ਜੀ, ਸਾਡੇ ਘਰ ਵਿਆਹ ਆਇਆ ਹੈ। ਆਪ ਇਤਨਾ ਅਨਗਨ ਧਨ ਦਿਓ ਕਿ ਅਸੀਂ ਪਾਰਾ ਧੂਮ ਧੜੱਕੇ ਦਾ ਵਿਆਹ ਕਰੀਏ ਜੋ ਸਾਡਾ ਨੱਕ ਰਵੇ ਅਤੇ ਆਪ ਦੀ ਕੀਰਤੀ ਹੋਵੇ। ਸ੍ਰੀ ਗੁਰੂ ਜੀ ਮੁਸਕਰਾਏ। ਉਹ ਸੰਗਤਾਂ ਦੇ ਧਨ ਵਿਆਹਾਂ ਅਤੇ ਨਿਕੰਮੇ ਦਿਖਾਵੇ ਦੇ ਖਰਚਾਂ 'ਤੇ ਵੈਰਾਨ ਕਰਨਾ ਕਦ ਪਸੰਦ ਕਰਦੇ ਸੀ। ਮਾਇਆ ਨੂੰ ਦਾਸੀ ਜਾਣ ਕੇ ਸੰਗਤਾਂ ਦੇ ਸੁੱਖ ਪਰ ਖਰਚ ਕਰਨਾ ਇਹ ਸਤਿਗੁਰਾਂ ਦਾ ਮੰਤਵ ਸੀ। ਧਰਮੀਆਂ ਦੇ ਦਸਵੰਧ ਲੋੜਵੰਦਾਂ ਦੀਆਂ ਲੋੜਾਂ ਅਤੇ ਦੁਖੀਆਂ ਦੇ ਦੁੱਖ ਦੂਰ ਕਰਨੇ ਪਰ ਖਰਚ ਆਉਂਦੇ ਸੀ। ਪਰ ਤਦ ਵੀ ਸ੍ਰੀ ਗੁਰੂ ਜੀ ਨੇ ਆਖਿਆ ਕਿ ਗੁਰੂ ਦਾ ਭੰਡਾਰ ਅਟੁੱਟ ਹੈ, ਤੁਸੀਂ ਫਿਕਰ ਨਹੀਂ ਕਰੋ। ਜਿਤਨਾ ਯੋਗ ਖਰਚ ਹੋਵੇਗਾ ਉਤਨਾ ਗੁਰੂ ਘੱਲ ਦੇਵੇਗਾ। ਕੱਲ੍ਹ ਜੋ ਮਾਇਆ ਆਵੇਗੀ ਸਾਰੀ ਤੁਹਾਨੂੰ ਕਾਕੀ ਦਾ ਕਾਜ ਕਰਨੇ ਲਈ ਦੇ ਦਿੱਤੀ ਜਾਵੇਗੀ। ਸੋ ਅਗਲੇ ਦਿਨ ਦੀ ਸਾਰੀ ਸੰਗਤਾਂ ਦੀ ਭੇਟਾ 100 ਕੋ ਰੁਪਇਆ ਆਈ ਜੋ ਉਹਨਾਂ ਨੂੰ ਦੇ ਦਿੱਤੀ ਗਈ। ਪਰ ਹੁਣ ਤਾਂ ਉਹ ਡੂਮ ਗੰਦਰਬ ਬਣ ਰਹੇ ਸੀ। 100 ਰੁਪਏ ਤਾਂ ਖਬਰੇ ਬਾਲਣ ਲਈ ਵੀ ਪੂਰੇ ਹੋਣ ਕੇ ਨਾ। ਉਹ ਆਪ ਨੂੰ ਉੱਚਾ ਜਾਣਨ ਵਾਲੇ ਗੁਰੂ ਨੂੰ ਕੇਵਲ ਆਪਣਾ ਬਣਾਇਆ ਹੋਇਆ ਵੱਡਾ ਆਦਮੀ ਸਮਝਦੇ ਸੀ। ਗੁਰੂ ਜੀ ਜੋ ਉਹਨਾਂ ਦੇ ਗੁਣ ਦੀ ਕਦਰ ਕਰਦੇ ਸੀ, ਉਹ ਖਿਆਲ ਕਰਦੇ ਸੀ ਕਿ ਇਹ ਸਮਝਦੇ ਹਨ ਕਿ ਗੁਰੂ ਸੱਤੇ ਬਲਵੰਡ ਦਾ ਬਣਾਇਆ ਹੋਇਆ ਹੈ, ਇਸ ਲਈ ਇਤਨਾ ਪਿਆਰ ਕਰਦੇ ਹਨ। ਇਸੇ ਕਰਕੇ ਉਹਨਾਂ ਦੀ ਆਸ ਬਹੁਤ ਉੱਚੀ ਹੋ ਰਹੀ ਹੈ। ਜੋ 100 ਰੁਪਏ ਨਾਲ ਪੂਰੀ ਤਾਂ ਕੀ ਹੋਣੀ ਸੀ, ਕ੍ਰੋਧ ਵਿੱਚ ਪਲਟ ਗਈ। ਰੁਪਏ ਗੁਰੂ ਜੀ ਦੇ ਅੱਗੇ ਢੇਰੀ ਕਰ ਦਿੱਤੇ ਅਤੇ ਆਖਿਆ, ਇਹ ਕੀ ਸ੍ਰੀ ਜੀ ਸਾਡੇ ਨਾਲ ਬਿਲਾਸ ਕਰਦੇ ਹੋ? ਭੰਡਾਰਾ ਖੋਲ੍ਹ ਕੇ ਤੋੜੇ ਦਿਓ ਜੋ ਕੁਛ ਬਣੇ। ਸ੍ਰੀ ਗੁਰੂ ਜੀ ਜੋ ਸੰਸਾਰ ਵਿੱਚ ਮੰਦੀਆਂ ਰਸਮਾਂ ਨੂੰ ਰੋਕਣ ਵਾਲੇ ਸੀ, ਕਦ ਪਸੰਦ ਕਰਦੇ ਸੀ ਕਿ ਝੂਠੇ ਦਿਖਾਵੇ ਪਰ ਉਹ ਪਦਾਰਥ ਖਰਚ ਹੋਵੇ? ਜਿਸ ਦੇ ਨਾ ਮਿਲਣ ਕਰਕੇ ਥੋੜ੍ਹੇ ਦਿਨ ਹੋਏ ਤਾਂ ਸੱਤੇ ਬਲਵੰਡੇ ਵਰਗੇ ਗੁਣੀ ਵੀ ਦਰ ਦਰ ਰੁਲ ਰਹੇ ਸਨ। ਔਰ ਇਸ ਵੇਲੇ ਵੀ ਅਨੇਕਾਂ ਗਰੀਬ ਦੁੱਖ ਭਰ ਰਹੇ ਸਨ। ਜਿਸ ਧਨ ਨੂੰ ਸ੍ਰੀ ਗੁਰੂ ਜੀ ਦੁੱਖ ਦੂਰ ਕਰਨੇ ਲਈ, ਸੇਵਾ ਅਤੇ ਉਪਕਾਰ ਲਈ ਵਰਤਦੇ ਸੇ, ਉਹ ਧਨ ਥਉ ਸਿਰ ਲੱਗ ਰਿਹਾ ਸੀ ਅਤੇ ਇਹਨਾਂ ਦੇ ਢੰਗ ਸਵਾਰਥ ਲਈ ਜਿਤਨਾ ਮੁਨਾਸਬ ਸੀ ਮਿਲ ਚੁੱਕਾ ਸੀ। ਸ੍ਰੀ ਗੁਰੂ ਜੀ ਨੇ ਪਿਆਰ ਨਾਲ ਸਮਝਾਇਆ ਕਿ ਪਿਆਰਿਓ, ਇਹ ਨਾ ਮੋੜੋ ਅਤੇ ਕਾਰਜ ਕਰੋ। ਮੋੜਨਾ ਚੰਗਾ ਨਹੀਂ, ਕਾਰਜ ਇਸ ਵਿੱਚ ਸੋਹਣਾ ਹੋ ਜਾਏਗਾ ਅਤੇ ਤੁਹਾਡੀ ਉਦਾਰਤਾ ਕੀਰਤਨ ਵਿੱਚ ਹੈ। ਪ੍ਰੇਮਾ ਭਗਤੀ ਨਾਲ ਕਰੋ, ਯਸ਼ ਦਾ ਦਾਤਾ ਵਾਹਿਗੁਰੂ ਹੈ। ਇਹ ਸੁਣ ਕੇ ਰੁਪਏ ਚਾ ਲਏ ਪਰ ਮੂੰਹ ਸੁੱਜ ਗਿਆ, ਜਿਵੇਂ ਡੇਮੂ ਲੜੇ ਹੁੰਦੇ ਹਨ। ਸੜਦੇ ਬਲਦੇ ਘਰ ਚਲੇ ਗਏ ਅਤੇ ਰੁੱਸ ਕੇ ਬਹਿ ਗਏ ਅਤੇ ਇਹ ਕਹਿ ਦਿੱਤਾ ਕਿ ਜੇ ਗੁਰੂ ਸਾਡੇ ਕੰਮ ਨਹੀਂ ਆਇਆ ਤਾਂ ਅਸਾਂ ਗੁਰੂ ਤੋਂ ਕੀ ਲੈਣਾ ਹੈ? ਅਸੀਂ ਗੁਰੂ ਦੁਆਰੇ ਜਾਣਾ ਹੀ ਨਹੀਂ ਹੈ, ਆਪਣੇ ਘਰ ਬੈਠਾਂਗੇ। ਗੁਰੂ ਤਾਂ ਨਿਰੀ ਮਸਨਤ ਸੁਹਾਵਣੀ ਕਰਨ ਨੂੰ ਆ ਬੈਠਦਾ ਹੈ, ਕੱਖ ਭੰਨ ਕੇ ਦੌਰਾ ਨਹੀਂ ਕਰਦਾ। ਪ੍ਰੇਮ ਪੈਦਾ ਕਰਦੇ ਅਤੇ ਸੇਵਕਾਂ ਨੂੰ ਖਿੱਚਦੇ ਅਤੇ ਪਦਾਰਥਾਂ ਨੂੰ ਆਕਰਸ਼ ਕਰਦੇ ਅਸੀਂ ਮਰ ਰਹਿੰਦੇ ਹਾਂ ਅਤੇ ਫਿਰ ਸਾਡੀ ਕੱਖ ਕਦਰ ਨਹੀਂ ਹੋਈ। ਹੁਣ ਦੇਖਾਂਗੇ ਜਿਸ ਵੇਲੇ ਗੁਰੂ ਗੁਰਿਆਈ ਕਰ ਲਏਗਾ। ਅਸੀਂ ਜਿਸ ਸੋਢੀ ਦੇ ਅੱਗੇ ਸਾਜ਼ ਖੋਲ੍ਹਾਂਗੇ ਉਸੇ ਨੂੰ ਗੁਰੂ ਬਣਾ ਦਿਖਾਵਾਂਗੇ। ਗੱਲ ਹੀ ਕਾਹਦੀ ਹੈ। ਇਸ ਤਰ੍ਹਾਂ ਦੀ ਨਿੰਦਿਆ ਅਪਮਾਨ ਅਤੇ ਹਉਂਦੇ ਵਾਕ ਆਖੇ ਅਤੇ ਘਰ ਬੈਠ ਰਹੇ। ਦੂਜੇ ਦਿਨ ਜਦ ਦੀਵਾਨ ਵਿੱਚ ਨਾ ਆਏ ਤਾਂ ਸਭ ਤੇ ਜਾਣੇ ਆਪਸ ਕੋ ਮੰਦਾ ਦੇ ਅਸੂਲ ਦੇ ਰਚਨ ਹਾਰੇ। ਸ੍ਰੀ ਗੁਰੂ ਜੀ ਨੇ ਇੱਕ ਸਿੱਖ ਨੂੰ ਉਹਨਾਂ ਦੇ ਘਰ ਸੱਦਣ ਵਾਸਤੇ ਭੇਜਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।